तेरे कबन कबन गुन गावा जिहबा मेरी एक दातिया,
तेरे कबन कबन गुन गावा जिहबा मेरी एक दातिया,
तेरे कबन कबन गुन गावा जिहबा मेरी एक दातिया,
नायक खसम हमारे निमक निमक तुम की पित पालो खंबार्क तुम रे तारे, तेरे कबन कबन गुन गावा देवा मेरे एक दातिया, तेरे कबन कबन गुन गावा देवा मेरे एक दातिया,
जेवा एक कबन गुन के एक कवन गुण के बेसुमार बेअंत स्वामी तेरे अंत न किन की लिए,
तेरे कवन कवन गुण गावा जीवा मेरी एक दातिया,
तेरे कवन कवन गुण गावा
जीवा मेरी एक दातिया,
वाहेगुरु 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 वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु,
तेरे कबन कबन गुन गावा
जीवा मेरी एक दातिया,
तेरे कबन कबन कुमारे खंडो अनक विधि समझावो हम अज्ञान अलप मत थोरी तुम आपन बिरधि रखावो,
तेरे कवन कवन गुन गावा जीवा मेरी एक दातिया,
हाँ
तेरे कवन कवन गुन गावा जीवा मेरी एक दातिया,
तेरे कवन कवन गुन गावा जिहबा एक मेरी एक दातिया, दातार पाशा गरीब निवाज पाशा ऊंचे पार बेअंत स्वामी कौन जाने गुण तेरे, दातार पाशा तेरे गुणा नू कोई जान सकता है, तू बड़ा बेअंत है अथाह समुंदर सागर है, पर मनुखा जीवन ए रसना तेनू दिती है भाई नाम जपन वास्ते, ते सिमरन करन वास्ते नाम जपन वास्ते तेनू जेहबा दिती है सतगुरु ने, प्राणी दियां दो खुराकां हन इस संसार ते भोजन ते भजन, वे जड़ा भोजन है ये पेट की खुराक है, ते जड़ा भजन है आत्मा की खुराक है, ते प्राणी भाई हर रोज पेट की खुराक ते भोजन दे नाल शांत नू मिटा लेंदा है, पर कदे मन दे विच सोचिया भाई आत्मा नू खुराक भी कोई देनी है, पर आत्मा दे बारे नहीं सोचदा ना इतना कु सोचदा है बस कि मैं ए जीवन किधरले पासे लाना है किधर नहीं लाना है, भाई ये संसार दे विच तुसी मेला देखन वास्ते आए हो, पर सच दी कमाई ते सच दी किरत करो, गरीब निवाज पाशा बाणी अंदर फरमान करदे ने प्राणी तू आया लाहा लैन लगा कि तू कुफकड़े सब मुकदी चली रहन, भाई सारी रहन मुकदी जा रही है, ते तू बकै ये बेकार कमां दे विच अपना जीवन क्यों गुजार रहा है, तेनू उस मालक दा डर पै नहीं है जिस मालक दे कोलो तू ये बचन ते वैदा करके आया है, गरीब निवाज पाशा मैनू हुण जन्म दे मनुख दा ते मैं भाई तेरा नाम जपांगा, पर साध संगत जीओ अगे कितने क जामे मनुख ऐस संसार ते लेके आया है, पर कदे नाम जपन दा समा भी मिलिया कि नहीं मिलिया, सतगुरु कहंदे नू पई ਕਈ ਜਨਮ ਹੈ ਕੀਟ ਪਤੰਗਾ ਬਈ, ਕਈ ਜਨਮਾਂ ਦੇ ਵਿੱਚ ਤੂੰ ਕੀੜੇ ਪੰਖੀਆਂ ਦੇ ਰੂਪਾਂ ਵਿੱਚ, ਸਰਪ ਦੇ ਰੂਪਾਂ ਵਿੱਚ ਇਸ ਸੰਸਾਰ 'ਤੇ ਆਇਆ ਹੈ, ਪਰ ਨਾਮ ਜਪਣ ਦਾ, ਸਿਮਰਨ ਕਰਨ ਦਾ, ਸਾਧ ਸੰਗਤ ਦੇ ਵਿੱਚ ਜਾਣ ਦਾ ਭਾਈ ਸਮਾਂ ਨਹੀਂ ਮਿਲਿਆ ਤੈਨੂੰ। ਅਤੇ ਗਰੀਬ ਨਿਵਾਜ ਪਾਤਸ਼ਾਹ ਕਹਿਣ ਲੱਗੇ, ਤੇਰੀ 84 ਕੱਟਣ ਵਾਸਤੇ ਕੇਵਲ ਭਾਈ ਇੱਕੋ ਹੀ ਜਾਮਾ ਹੈ, ਉਹ ਤੈਨੂੰ ਹੁਣ ਮਿਲ ਗਿਆ ਹੈ। ਹਜ਼ੂਰ ਕਹਿੰਦੇ ਹਨ, ਉਹ ਕਿਹੜਾ ਹੈ? ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਵਰੀਆ ਬਾਈ, ਗੋਬਿੰਦ ਮਿਲਣ ਦੀ ਇਹ ਤੇਰੀ ਵਾਰੀ ਹੈ। ਬੜਾ ਗੋਲਡਨ ਚਾਨਸ ਮਿਲਿਆ ਹੈ ਤੈਨੂੰ ਮਾਲਕ ਦੇ ਦਰਬਾਰ ਵਿੱਚੋਂ, ਦੇਖੀ ਕਿਤੇ ਗਵਾ ਨਾ ਲਈ। ਅਤੇ ਹਜ਼ੂਰ ਬਾਣੀ ਅੰਦਰ ਭਾਈ ਇਉਂ ਫੁਰਮਾਨ ਕਰਦੇ ਹਨ ਬਾਈ,
ਕਬਨ ਕਬਨ ਕੁਨ ਗਾਵਾ ਜੇਬਾ ਮੇਕ ਦਾਤਿਆ, ਤੇ ਕਬਨ ਕਬਨ ਕੁਨ ਗਾਵਾ ਜੇਬਾ ਮੇਕ ਦਾਤਿਆ।
ਬਈ ਨਾਮ ਜਪਣ ਵਾਲੇ ਗੁਰਸਿੱਖ ਹੋਏ ਹਨ, ਬੇਸ਼ੁਮਾਰ ਗੁਰਸਿੱਖ ਹੋਏ ਹਨ ਜਿਨ੍ਹਾਂ ਨੇ ਨਾਮ ਜਪ ਕੇ ਪਰਮਾਤਮਾ ਪਰਮੇਸ਼ਰ ਦੇ ਦਰਬਾਰ ਵਿੱਚੋਂ 9 ਨਿਧੀਆਂ ਅਤੇ 18 ਸਿੱਧੀਆਂ ਪ੍ਰਾਪਤ ਕਰ ਲਈਆਂ। ਇੱਕ ਭਾਈ ਰੂਪ ਚੰਦ ਅਤੇ ਇੱਕ ਭਾਈ ਪੀਵਾ ਹੋਇਆ, ਜੋ ਕਿ ਸਰਹੰਦ ਦੇ ਵਿੱਚ ਰਹਿੰਦੇ ਸਨ, ਔਰ ਮੰਨੇ ਔਰ ਤੰਨੇ ਹੋਏ ਹਨ ਉਸ ਨਗਰ ਦੇ ਵਿੱਚ। ਅਤੇ ਇਮਾਨਦਾਰ ਵੀ ਬੜੇ ਸਨ ਅਤੇ ਪਰਉਪਕਾਰੀ ਵੀ ਜੀਵ ਬੜੇ ਸਨ। ਜਨ ਪਰਉਪਕਾਰੀ ਆਏ ਭਾਈ, ਇਹ ਜਨ ਪਰਉਪਕਾਰੀ ਇਸ ਸੰਸਾਰ ਦੇ ਉੱਪਰ ਪਰਉਪਕਾਰ ਵਾਸਤੇ ਆਉਂਦਾ ਹੈ, ਅਤੇ ਪਰ ਬਈਏ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ। ਜਿਸ ਤਰ੍ਹਾਂ ਮੱਕੜੀ ਆਪਣੇ ਰਹਿਣ ਵਾਸਤੇ ਉਹ ਜਾਲਾ ਬਣਾਉਂਦੀ ਹੈ, ਅਤੇ ਜਾਲਾ ਬਣਾਉਂਦੀ ਰਹਿੰਦੀ ਹੈ, ਅਤੇ ਜਦੋਂ ਚਾਰੇ ਚੁਫੇਰਿਓ ਜਾਲਾ ਘਿਰ ਜਾਂਦਾ ਹੈ ਅਤੇ ਉਹ ਸੈਂਟਰ ਦੇ ਵਿੱਚ ਆ ਜਾਂਦੀ ਹੈ ਭਾਈ। ਅਤੇ ਉਹ ਜਦੋਂ ਸੈਂਟਰ ਦੇ ਵਿੱਚ ਆ ਜਾਂਦੀ ਹੈ, ਉੱਥੇ ਹੀ ਦਬ ਹੋ ਜਾਂਦੀ ਹੈ, ਉੱਥੇ ਘੁੱਟ ਕੇ ਮਰ ਜਾਂਦੀ ਹੈ। ਅਤੇ ਪ੍ਰਾਣੀ ਬਾਈ ਇਸ ਤਰ੍ਹਾਂ ਹੀ ਮੱਕੜੀ ਦੀ ਤਰ੍ਹਾਂ ਸੰਸਾਰ ਦੇ ਜਾਲਿਆਂ ਦੇ ਵਿੱਚ ਫਸਿਆ ਹੋਇਆ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੰਨਿਆ ਤੰਨਿਆ ਭਾਈ ਪੀਵਾ ਅਤੇ ਇਮਾਨਦਾਰ ਔਰ ਗੁਰੂ ਦਾ ਸਿੱਖ ਬੜਾ ਸੱਚਾ ਅਤੇ ਸੁੱਚਾ ਹੋਇਆ ਬਾਈ। ਇੱਕ ਮੁਗਲ ਨੇ ਦਿੱਲੀ ਨੂੰ ਜਾਣਾ ਸੀ ਅਤੇ ਉਹ ਡਰ ਗਿਆ, ਕਹਿਣ ਲੱਗਾ ਬਾਈ ਮੇਰੇ ਕੋਲ ਮਾਇਆ ਹੈ, ਮਾਇਆ ਵਾਲੀ ਬਾਂਸਲੀ ਭਰੀ ਹੋਈ ਹੈ ਥੈਲੀ, ਪਰ ਬਿਖੜਾ ਰਸਤਾ ਹੈ, ਕੋਈ ਰਸਤੇ ਦੇ ਵਿੱਚ ਲੁੱਟ ਮਾਰ ਨਾ ਕਰ ਲਵੇ ਇਹ ਮਾਇਆ, ਕਿਤੇ ਮੇਰੀ ਜਾਨ ਦਾ ਖਤਰਾ ਹੀ ਨਾ ਬਣ ਜਾਣ। ਅਤੇ ਬਾਈ ਭਾਈ ਪੀਵਾ ਇੱਥੇ ਬੜਾ ਪਰਉਪਕਾਰੀ ਹੈ, ਇਮਾਨਦਾਰ ਹੈ ਬੜਾ। ਬਾਈ ਮੈਂ ਆਪਣੀਆਂ ਮੋਹਰਾਂ ਭਾਈ ਪੀਵੇ ਦੇ ਕੋਲ ਰੱਖ ਜਾਂਦਾ ਹਾਂ ਅਤੇ ਦਿੱਲੀ ਤੋਂ ਆ ਕੇ ਭਾਈ ਲੈ ਲਵਾਂਗਾ। ਅਤੇ ਭਾਈ ਭਾਈ ਪੀਵੇ ਦੇ ਕੋਲ ਚਲਾ ਗਿਆ। ਭਾਈ ਪੀਵਾ ਮਾਲਕ ਦੇ ਨਾਮ ਦੇ ਨਾਲ ਜੁੜਿਆ ਹੋਇਆ ਅਤੇ ਆਪਣੀ ਦੁਕਾਨ 'ਤੇ ਬੈਠਿਆ, ਗਾਹਕਾਂ ਨੂੰ ਸੌਦਾ ਦੇਈ ਜਾ ਰਿਹਾ। ਅਤੇ ਉਸਨੇ ਪਠਾਨ ਨੇ ਕਿਹਾ, ਬਾਈ ਭਾਈ ਪੀਵਾ ਜੀ, ਮੈਂ ਆਪ ਦੀ ਸ਼ਰਮ ਆਇਆ ਹਾਂ, ਮੇਰੀ ਇਮਾਨਤ ਰੱਖ ਲੈ ਅਤੇ ਮੈਂ ਦਿੱਲੀ ਜਾਇਆ ਵਾਂ ਕਿ ਆ ਕੇ ਵਾਪਸ ਤੁਹਾਡੇ ਕੋਲੋਂ ਲੈ ਲਵਾਂਗਾ। ਭਾਈ ਪੀਵੇ ਨੇ ਆਖਿਆ, ਚੰਗਾ ਭਾਈ ਇੱਥੇ ਰੱਖ ਦੇ। ਉਸ ਭਾਈ ਪਠਾਨ ਨੇ ਉਹ ਬਾਂਸਲੀ ਮੋਹਰਾਂ ਵਾਲੀ ਰੱਖ ਦਿੱਤੀ ਅਤੇ ਇਹੋ ਜਿਹੀ ਮਾਲਕ ਦੀ ਕਿਰਪਾ ਹੋਈ ਅਤੇ ਉਸ ਬਾਂਸਲੀ ਉਸ ਥੈਲੀ ਦੇ ਉੱਪਰ ਬਾਈ ਕਾਫੀ ਕਾਗਜ਼ ਗਿਰ ਗਏ ਅਤੇ ਉਹ ਲੁਕ ਗਈ ਥੱਲੇ, ਦੱਬ ਗਈ। ਪਰ ਭਾਈ ਪੀਵੇ ਨੂੰ ਖਿਆਲ ਨਹੀਂ ਰਿਹਾ ਕਿ ਚੱਕ ਕੇ ਪਾਸੇ ਰੱਖ ਦਵਾਂ, ਉੱਥੇ ਦੱਬੀ ਰਹੀ ਸਮਾਨ ਦੇ ਥੱਲੇ। ਅਤੇ ਕੁਝ ਸਮਾਂ ਪੈ ਕੇ, ਕੁਝ ਦਿਨ ਪੈ ਕੇ ਉਹ ਭਾਈ ਜਿਹੜਾ ਪਠਾਨ ਸੀ ਉਹ ਆ ਗਿਆ। ਭਾਈ ਪੀਵੇ ਦੀ ਦੁਕਾਨ ਦੇ ਅੱਗੇ ਖਲੋ ਕੇ ਨਮਸਕਾਰ ਕਰਕੇ ਕਹਿਣ ਲੱਗਾ, ਭਾਈ ਸਾਹਿਬ ਜੀ ਮੇਰੀ ਮੋਹਰਾਂ ਵਾਲੀ ਬਾਂਸਲੀ ਮੈਨੂੰ ਦੇ ਦਿਓ ਅਤੇ ਮੇਰੀ ਇਮਾਨਤ ਦੇ ਦਿਓ। ਭਾਈ ਪੀਵਾ ਕਹਿਣ ਲੱਗਾ, ਬਾਈ ਤੇਰੀ ਇਮਾਨਤ ਤੂੰ ਦੇ ਕੇ ਨਹੀਂ ਗਿਆ, ਉਸਨੂੰ ਚੇਤਾ ਭੁੱਲ ਗਿਆ ਭਾਈ ਪੀਵੇ ਨੂੰ। ਅਤੇ ਉਹ ਕਹਿਣ ਲੱਗਾ, ਮਹਾਰਾਜ ਆਪ ਤੇ ਬੜੇ ਮਸ਼ਹੂਰ ਹੋ, ਬੜੇ ਸੱਚੇ ਔਰ ਸੁੱਚੇ ਮਾਲਕ ਦੇ ਆਸ਼ਕ ਹੋ ਔਰ ਨਾਮ ਜਪਣ ਵਾਲੇ ਹੋ, ਪਰ ਤੁਸੀਂ ਮੇਰੀਆਂ ਮੋਹਰਾਂ 'ਤੇ ਬੇਈਮਾਨਤ ਨਹੀਂ ਹੋ ਗਏ। ਭਾਈ ਪੀਵਾ ਕਹਿਣ ਲੱਗਾ, ਬਾਈ ਮੈਂ ਤੇਰੀਆਂ ਮੋਹਰਾਂ 'ਤੇ ਬੇਈਮਾਨ ਨਹੀਂ ਹੋਇਆ, ਪਰ ਤੂੰ ਮੇਰੇ ਕੋਲ ਰੱਖ ਕੇ ਨਹੀਂ ਗਿਆ, ਤੂੰ ਬਾਈ ਕਿਸੇ ਹੋਰ ਦੇ ਕੋਲ ਰੱਖ ਗਿਆ ਹੋਵੇਗਾ ਅਤੇ ਉੱਥੇ ਜਾ ਕੇ ਲੈ ਲੈ। ਅਤੇ ਸਾਧ ਸੰਗਤ ਜੀਓ, ਉਸ ਮੁਗਲ ਨੇ ਉੱਥੇ ਖੜ ਕੇ ਰੋਲਾ ਪਾਇਆ ਅਤੇ ਬਾਈ ਉਸ ਬਾਜ਼ਾਰ ਦੇ ਦੁਕਾਨਾਂ ਵਾਲੇ ਲੋਕ ਇਕੱਠੇ ਹੋ ਗਏ, ਕਹਿਣ ਲੱਗੇ, ਬਾਈ ਭਾਈ ਪੀਵਾ ਕਦੇ ਝੂਠ ਨਹੀਂ ਬੋਲਦਾ, ਪਠਾਨ ਜੀ ਇਸਨੇ ਤੁਹਾਡੀਆਂ ਮੋਹਰਾਂ ਕੀ ਕਰਨੀਆਂ ਹਨ, ਇਹ ਤੇ ਆਪ ਬੜਾ ਦਾਨੀ ਹੈ। ਆਏ ਗਈ ਸੰਗਤ ਨੂੰ ਲੰਗਰ ਵੀ ਛਕਾਉਂਦਾ ਹੈ, ਭਿਖਾਰੀ ਨੂੰ ਦਾਨ ਵੀ ਦਿੰਦਾ ਹੈ, ਤੁਹਾਡੀਆਂ ਮੋਹਰਾਂ ਬਈ ਇਸਨੇ ਕੀ ਕਰਨੀਆਂ ਹਨ, ਇਹ ਤੇ ਸਿੱਧਕੀ ਪ੍ਰਾਣੀ ਹੈ, ਗੁਰੂ ਦਾ ਸਿੱਖ ਹੈ। ਪਰ ਇਹ ਗੱਲ ਉਸ ਮੁਗਲ ਨੇ ਸਰਹੰਦ ਦੇ ਨਵਾਬ ਕੋਲ ਜਾ ਕੇ ਕੀਤੀ ਤੇ ਸਰਹੰਦ ਦੇ ਨਵਾਬ ਨੇ ਭਾਈ ਸਿਪਾਹੀ ਭੇਜਿਆ ਤੇ ਭਾਈ ਪੀਵੇ ਨੂੰ ਦਰਬਾਰ ਦੇ ਵਿੱਚ ਬੁਲਾ ਲਿਆ ਤੇ ਹੋਰ ਵੀ ਕਾਫੀ ਮੰਨੇ ਤੰਨੇ ਲੋਕ ਜਿਹੜੇ ਸਨ ਭਾਈ ਪੀਵਾ ਜੀ ਦੇ ਨਾਲ ਚਲੇ ਗਏ। ਔਰ ਜਾ ਕੇ ਭਾਈ ਪੀਵਾ ਜੀ ਨੂੰ ਨਵਾਬ ਨੇ ਪੁੱਛਿਆ, ਭਾਈ ਸਾਹਿਬ ਜੀ, ਤੁਹਾਡੇ ਕੋਲ ਇਸ ਪਠਾਨ ਦੀ ਬਾਂਸਲੀ ਹੈ, ਇਸ ਨੂੰ ਦੇ ਦਿਓ। ਤੇ ਭਾਈ ਪੀਵਾ ਕਹਿਣ ਲੱਗਾ, ਮਹਾਰਾਜ, ਮੇਰੇ ਕੋਲ ਇਸ ਦੀ ਬਾਂਸਲੀ ਨਹੀਂ ਹੈ, ਇਹ ਕਿਸੇ ਹੋਰ ਕੋਲ ਰੱਖ ਗਿਆ ਹੋਵੇਗਾ, ਇਸ ਨੂੰ ਭੁਲੇਖਾ ਲੱਗ ਗਿਆ, ਮੈਂ ਕੀ ਕਰਨੀ ਹੈ ਬਾਂਸਲੀ, ਮੇਰੇ ਕੋਲ ਤੇ ਉਸ ਅਕਾਲ ਪੁਰਖ ਦਾ ਦਿੱਤਾ ਹੋਇਆ ਬਹੁਤ ਕੁਛ ਹੈ। ਤੇ ਪਰ ਭਾਈ ਪੀਵੇ ਬਾਰੇ ਨਵਾਬ ਜੀ ਨੇ ਕਈ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਨੇ ਆਖਿਆ, ਭਾਈ ਪੀਵਾ ਜੋ ਹੈ ਇਹ ਤੇ ਬੜਾ ਪਰਉਪਕਾਰੀ ਹੈ, ਦਾਨੀ ਪੁਰਸ਼ ਹੈ, ਇਹ ਕਿਸੇ ਨਾਲ ਠੱਗੀ ਨਹੀਂ ਕਰਦਾ। ਤੇ ਬਾਈ ਪਠਾਨ ਜੀ ਨੂੰ ਜਦੋਂ ਪੁੱਛਿਆ ਤੇ ਪਠਾਨ ਜੀ ਦਾ ਕੋਈ ਗਵਾਹ ਨਹੀਂ ਆਇਆ ਤੇ ਨਵਾਬ ਕਹਿਣ ਲੱਗਾ, ਪਠਾਨ ਜੀ, ਜੇ ਆਪ ਦਾ ਕੋਈ ਗਵਾਹ ਆ ਜਾਂਦਾ ਤੇ ਮੈਂ ਬਾਈ ਆਪ ਦੀ ਮਦਦ ਜ਼ਰੂਰ ਕਰਦਾ, ਫੈਸਲਾ ਜ਼ਰੂਰ ਹੋ ਜਾਂਦਾ, ਪਰ ਆਪ ਦਾ ਤੇ ਕੋਈ ਅਗਵਾ ਨਹੀਂ ਆਇਆ। ਤੇ ਫਿਰ ਨਵਾਬ ਨੇ ਕਿਹਾ, ਭਾਈ ਸਾਹਿਬ, ਭਾਈ ਪੀਵਾ ਜੀ, ਇਹ ਪਠਾਨ ਵੀ ਬਾਈ ਪਰਦੇਸੀ ਹੈ, ਇਸਨੇ ਤੁਹਾਡੇ ਨਾਲ ਕੋਈ ਵੈਰ ਥੋੜਾ ਕਰਨਾ ਹੈ, ਦੇਖ ਲਓ। ਬਾਈ ਭਾਈ ਪੀਵੇ ਨੇ ਆਖਿਆ, ਮਹਾਰਾਜ, ਨਵਾਬ ਨੂੰ ਕਹਿਣ ਲੱਗਾ ਕਿ ਸੱਚ ਝੂਠ ਦਾ ਨਿਤਾਰਾ ਹੋਣਾ ਚਾਹੀਦਾ ਹੈ, ਇੱਥੇ ਆਪਣੇ ਭਰੇ ਦਰਬਾਰ ਦੇ ਵਿੱਚ ਇੱਕ ਕੜਾਹਾ ਤੇਲ ਦਾ ਤੱਤਾ ਕਰ ਲਓ, ਇੱਕ ਪਾਸੇ ਇਸ ਪਠਾਨ ਦਾ ਹੱਥ ਪਾ ਲਓ ਤੇਲ ਵਿੱਚ ਤੇ ਇੱਕ ਪਾਸੇ ਮੇਰਾ ਪਾ ਲਓ, ਬਈ ਜਿਹੜਾ ਝੂਠਾ ਹੋਵੇਗਾ ਉਸਦਾ ਹੱਥ ਸੜ ਜਾਏਗਾ। ਇਤਨੇ ਨੂੰ ਨਵਾਬ ਦਾ ਦੀਵਾਨ ਕੋਲ ਬੈਠਾ ਸੀ, ਉਹ ਕਹਿਣ ਲੱਗਾ ਕੰਨ ਦੇ ਵਿੱਚ, ਨਵਾਬ ਸਾਹਿਬ, ਜਿਹੜਾ ਪੁਰਾਣੀ ਝੂਠਾ ਹੁੰਦਾ ਹੈ ਉਹ ਜ਼ਿਆਦਾ ਤੜਫਦਾ ਹੈ, ਉਸਨੂੰ ਜੋਸ਼ ਜ਼ਿਆਦਾ ਚੜ ਜਾਂਦਾ ਹੈ, ਕਿਉਂ ਸੱਚਾ ਤੜਫਦਾ ਨਹੀਂ ਹੈ, ਉਹ ਸੱਚਾ ਹੁੰਦਾ ਹੈ। ਪਰ ਉਹਨਾਂ ਦੇ ਦੋਹਾਂ ਦੇ ਮਸਤਕਾਂ ਦੇ ਉੱਪਰ ਸੱਚ ਦੀ ਆਵਾਜ਼ ਆ ਰਹੀ ਸੀ, ਉਹ ਮੁਗਲ ਵੀ ਸੱਚਾ ਸੀ ਤੇ ਭਾਈ ਪੀਵਾ ਵੀ ਸੱਚਾ ਸੀ, ਉਸਨੂੰ ਭੁਲੇਖਾ ਲੱਗ ਗਿਆ। ਜਿਸ ਪ੍ਰਾਣੀ ਨੂੰ ਭੁਲੇਖਾ ਲੱਗ ਜਾਏ ਬਈ ਉਹ ਸੱਚਾ ਹੀ ਹੁੰਦਾ ਹੈ, ਉਹ ਝੂਠਾ ਨਹੀਂ ਹੁੰਦਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬਈ ਕੜਾਹਾ ਤੇਲ ਦਾ ਤਾ ਦਿੱਤਾ ਤੇ ਨਵਾਬ ਨੇ ਹੁਕਮ ਦਿੱਤਾ, ਭਾਈ ਪੀਵਾ, ਆਪਣੇ ਖੁਦਾ ਦਾ ਨਾਮ ਲੈ ਕੇ ਬਈ ਹੱਥ ਤੇਲ ਦੇ ਵਿੱਚ ਪਾ ਦੇ। ਭਾਈ ਪੀਵਾ ਜੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਚਰਨਾਂ ਦੇ ਦਰਬਾਰ ਦੇ ਵਿੱਚ ਖਲੋ ਕੇ ਅਰਦਾਸ ਕੀਤੀ, ਚਰਨਾਂ ਦੇ ਵਿੱਚ ਖਲੋ ਕੇ ਤੇ ਹੱਥ ਜਿਹੜਾ ਸੀ ਤੇਲ ਦੇ ਵਿੱਚ ਡੋਬ ਦਿੱਤਾ। ਤੇ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਹਨ, ਤਾਤੀ ਵਾਉ ਨਾ ਲਾਗੇ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ, ਸਤਿਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ, ਰਾਮ ਨਾਮ ਔਖਦ ਦੀ ਆਏ ਕਾਲ ਬੁਲਾਈ, ਰਾਖ ਲੀਏ ਤਿਨ ਰਾਖਣ ਹਾਰ ਸਭ ਵਿਆਦ ਮਟਾਈ, ਭਾਈ ਕਹੋ ਨਾਨਕ ਕਿਰਪਾ ਭਈ, ਪ੍ਰਭ ਪੈ ਸਹਾਈ, ਉੱਥੇ ਪ੍ਰਭ ਆਪ ਸਹਾਈ ਹੋ ਗਏ। ਭਾਈ ਉਹ ਕੜਾਹਾ ਜਿਹੜਾ ਉਬਾਲੇ ਮਾਰ ਲਿਆ ਸੀ ਉਹ ਠੰਡਾ ਹੋ ਗਿਆ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੇ ਭਾਈ ਪੀਵੇ ਦਾ ਹੱਥ ਕੰਚਨ ਵਰਗਾ ਨਿਕਲਿਆ ਤੇ ਆਂਚ ਨਹੀਂ ਲੱਗੀ, ਤੇ ਜਿਤਨੇ ਵੀ ਲੋਕ ਦਰਬਾਰ ਵਿੱਚ ਸਨ ਉਹ ਸਾਰੇ ਕਹਿਣ ਲੱਗੇ, ਧੰਨ ਭਾਈ ਪੀਵਾ ਜੀ, ਧੰਨ ਭਾਈ ਪੀਵਾ ਜੀ, ਭਾਈ ਜਿਨ੍ਹਾਂ ਨੇ ਸੱਚੀ ਕਮਾਈ ਕੀਤੀ ਹੈ, ਤੇ ਉਹਨਾਂ ਨੂੰ ਗੁਰੂ ਆਂਚ ਨਹੀਂ ਲੱਗਣ ਦਿੰਦਾ। ਉੱਧਰ ਨਵਾਬ ਨੇ ਉਸ ਮੁਗਲ ਨੂੰ ਆਖਿਆ, ਮੁਗਲ ਜੀ, ਤੁਸੀਂ ਬਾਈ ਇਸ ਤੇਲ ਦੇ ਵਿੱਚ ਹੱਥ ਪਾਓ, ਆਪਣਾ ਦੇਖਦੇ ਹਾਂ ਵੀ ਤੁਸੀਂ ਵੀ ਸੱਚੇ ਹੋ ਜਾਂ ਝੂਠੇ ਹੋ। ਬਾਈ ਮੁਗਲ ਨੇ ਪਹਿਲਾਂ ਤਾਂ ਮੁਹੰਮਦ ਸਾਹਿਬ ਨੂੰ ਯਾਦ ਕੀਤਾ ਤੇ ਫਿਰ ਪੀਰਾਂ ਫਕੀਰਾਂ ਨੂੰ, ਹੋਰ ਕਈ ਗੁਰੂਆਂ ਨੂੰ ਯਾਦ ਕਰਕੇ ਤੇ ਡਰਦੇ ਡਰਦੇ ਨੇ ਕੜਾਹੇ ਵਿੱਚ ਜਦੋਂ ਹੱਥ ਪਾਇਆ ਤੇ ਬਾਈ ਹੱਥ ਸੜ ਗਿਆ, ਹੱਥ ਦੇ ਵਿੱਚ ਛਾਲੇ ਪੈ ਗਏ ਤੇ ਦੁਹਾਈਆਂ ਪਾਉਣ ਲੱਗ ਪਿਆ। ਸਾਰਿਆਂ ਨੇ ਆਖਿਆ, ਬਾਈ ਇਹ ਭਾਈ ਮੁਗਲ ਝੂਠਾ ਹੈ। ਤੇ ਬਾਈ ਮੁਗਲ ਨੂੰ ਧੱਕੇ ਦੇ ਕੇ ਦਰਬਾਰ ਵਿੱਚੋਂ ਕੱਢ ਦਿੱਤਾ ਤੇ ਭਾਈ ਪੀਵੇ ਨੂੰ ਲੈ ਕੇ ਉਸਦੇ ਘਰ ਆ ਗਏ ਤੇ ਨਾਲੇ ਹਜ਼ੂਰ ਦੀ ਬਾਣੀ ਦਾ ਸਿਮਰਨ ਭਾਈ ਐ ਕਰਦੇ ਹਨ, ਭਾਈ
ਤੇ ਠਾਕੁਰ ਪਿਤ ਪਾਲਕ ਨਾਇਕ ਖਸਮ ਹਮਾਰੇ
निमक निमक तुम ही प्रित पालो हम बार्क तुमरे थारे तेरे कवन कवन गुन गावा जेवा मेरी एक दातिया तेरे कवन कवन गुन गावा जेवा मेरी एक दातिया
भाई भाई पीवे नू लेके ओ सारे सरहंद दे लोग सन जेड़े पाई पीवे दे ग्रह वेखे आ गए ते निरंकार दा जाप सुनिया ते मन नूं शांति आई ते भाई रात गुजरी पाई पीवा दूए दिन अपनी दुकान ते चला गया ते समान काफी खिल रहा सी राजन दे दरबार विच ते पाई पीवा बिल्कुल सच बन के आ गया सी ते हे भी सच्चा सी पाई समान नूं जदों चुक के रखण लगा ते किते उस पठान दी बांसली नू हथ लग गया ते वेख्या ते बांसली पई है मोरां वाली पाई पीवे ने बाहर लियांदी ते रौला पा दिता भाई मैं झूठा निकलिया ओ सारे दुकानदार कठे होके ते पाई पीवे ने कठे करके ते राजन दे दरबार विच लै गया ते कहिंदा वे राजन नवाब जी मैं बिल्कुल झूठा हाँ पर बांसली भाई पाई पीवे दी मेरी दुकान दे विचों निकल आई है ते नाले अपने दुकानदारा नूं आखिया के आओ आपां पाई उस मुगल पठान नूं भी लभ के लियाईए किथे है ओ भाई शहर दे विच ढूंढण लग पए ते एक पासे ते पाई ओ मुगल बैठा अपने हथ नूं लैके सड़िया होया हथ ते मालक नूं तरकां दे रहा ते मालक दे नाल बचन बलास कर रहा है परमात्मा अल्लाह ताला एक प्राणी झूठा उसदा ते हथ बच गया ते पर जिहड़ा प्राणी सच्चा है उसका हथ किस तरह सड़ सकता है मालक तेरे घर दे विच कोई न्या नहीं इतने नूं पाई पीवा चला गया जाके नमस्कार कीती पठान जी मैं झूठा हाँ तुसी सच्चे हो आओ थोड़ी इमानत मेरे कोलों लै लो राजन दे दरबार विच लै आया लिया के कहन लगा है अपनी इमानत संभाल लो भाई ते नाले मैनू माफी दे दियो ते नाले मेरे औगणा नूं बख्श दियो मैं झूठा हाँ पठान कहन लगा भाई पीवा जी मैनू दस के आपका गुरु कौन है कहन लगा भाई मेरा गुरु पंचों पातशाह गुरु अर्जन देव जी हन जो कि गुरु नानक पातशाह दी गद्दी दे मालक हन ते कहन लगा भाई मैनू दर्शन कराओ ते नाले नवाब कहन लगा भी कारण की है जाके आप दे गुरु दे कोलों न्याय करवाओ कि सच्चे दा हथ किस तरह बचिया ते झूठे दा हथ जिहड़ा सी वो किस तरह बच गया ते सच्चे दा हथ भाई किस तरह सड़ गया पाई पीवा उस पठान ते नाल इक नवाब दा सिपाही लैके पवित्र दरबार साहब दे विच पहुंचे अमृतसर चले गए ते जाके पंचम पातशाह गद्दी दे उपर विराजमान हन ते गरीब नवाज पातशाह सुहासन ते बैठे हन ते चौर साहब दी सेवा चल रही है चबर तख्त दे मालक गरीब पातशाह गरीबां दे मालक ते जाके भाई ओ पठान ने गुरु अगे गल कीती ते गरीब नवाज पातशाह ने आख्या भाई पाई पीवा सच्चा है तेरी बांसरी दा इसनू चेता भुल गया सी भाई जदों इसका तेल तुसी हथ विच पवाया ते इसने सिर्फ सानू याद कीता सी कल्या नू ते गुरु नानक पातशाह दी गद्दी दा ओट ते आसरा लिया है भाई तां इसका हथ बच गया भाई तू जदों हथ पाण लगा तैं पहला मुहम्मद साहब नू याद कीता ते फिर भाई पीरां फकीरां नू याद कीता पर तेरे मन दा अकीदा नहीं बनिया पर प्राणी नू इक दा लड़ पकड़ना चाहीदा है जे किसी ने समुंदर पार करना होवे भाई एक किश्ती दे उपर चढ़ सके प्राणी ते उह पार हो जांदा है जिहड़ा दो किश्तियां ते पैर रख ले ते उह डुब जांदा है भाई इह तां करके बचिया है भाई तेरे गुरु दे विच ताकत बड़ी है मुहम्मद साहब दे विच पर तू इक दा होके नहीं रहा ते इस करके ओ भाई मुगल भी कहन लगा गरीब नवाज पातशाह अज तो मैं तेरा ही सिख बन जावांगा और नाम जपन लग पवांगा ओ भाई मुगल ते भाई पीवा जी ते उत्थे रह गए गुरु दरबार विच सिपाही जिहड़ा सी नवाब दा ओ मुड़ के सरहंद चला गया उसने जाके भी बेनती कीती महाराज भाई पीवे दा विश्वास सी गुरु नानक पातशाह दी गद्दी ते इक दा सिगा ओ तां उसदा हथ बचिया है ते साध संगत जी नवाब ने भी पवित्र अमृतसर वाला सजदा कीता ते हजूर बाणी अंदर एओ फरमा रहे हन भाई तुमरी सरन तुम्हारी आसा तुम की सजन सुहेले
राखो राखन हार दयाला नानक करके गोले। तुमरी सरनी तुम्हारी आसा तुम की सजन सुहेले, राखो राखन हार दयाला नानक करके गोले। तेरे टोबन कवन गुन गावा जीवा मेरी एक दातिया, तेरे कवन कवन गुन गावा जीवा मेरी एक दातिया, तेरे कवन कवन गुन गावा जीवा मेरी एक दातिया।
Yeah.